ارے سر خریدے نہیں، دنیا میں ہوں، دنیا کا طلبگار نہیں ہوں، بازار سے گزرا ہوں لیکن خریدار نہیں، خریدار نہیں دنیا میں چرے کے بھی۔ او منک دنیا تو پر ہے، دنیا دے نال او دی کوئی بہت ہی لگن بہت لگاؤ نہیں، جس دا من گرو دے شبد دے تھمب دے نال جڑ جاندا ہے، جس دے من دی ورتی دے مکھی نو گرو کی بانی دا شبد لگ جاندا ہے، او پھر شریر وچ رہندیاں ہویاں بھی اکال پرخ واہ گرو دے دیش وچ رہندا ہے۔ تائیوں تا گرو ارجن دیو جی نے فرمایا ہے، نانک داس مخ تے جو بولے ایہاں اوہاں سچ ہووے تناسری محلہ پنجواں۔ ہاں اے ہمایوں پنچھی دی مثال دے رہے نے، دشمیش پتا جی نے او دے کھمب دی وشیشتا دے سبند وچ صادق سکھاں نوں سمجھایا ہے، تے ایہو ہی مثال ایہو فرمان دے کے کہہ رہے نے، تسے کوئی بھی منک ہما پنچھی دے کھمباں دے سایا دے کہندے نے بازیر نیچے آئے آ جاوے، جے کوئی بھی منک ہووے، کسے جاتی دا ہووے، کسے دیش دے علاقے دا ہووے، جے کوئی بھی منک ہما پنچھی دے کھمباں دی سایا دے نیچے آ جاوے، تے پھر کی ہووے گا؟ اس ہمایو پنچھی دے کھمباں دے سایا دے نیچے رہن دے کارن کی ہووے گا؟ برو
برو دست دارد نہ جاگو دلیر،
برو دست دارد نہ جاگو دلیر۔ کہندے نے جاگو فارسی وچ کوے نو کاں، بڑا منہوش پنچھی ہے پیالا کھو سری، منہوش پنچھی کتے پہلا تا اے بہندا ہی نہیں، پر جے کتے اے دا داہ لگ جاوے تے کسے دے سر تے بیٹھ جاوے، لوگ بڑا وہم کردے نے پیالا کھو سری، کیونکہ اے دا نواس چنگے تھاواں وچ نہیں ہوندا، ایک تاں اے دا گندگی نال سلکے تے دوسرا اے دا بہتا ٹھکانا اونا تھاواں وچ ہے جتھے ماس رلدا ہووے، ہڈیاں رلدیاں ہون، جتھے گلانی والا واتاورن ہووے۔ تو حضور کہندے نے کہ تھی دیکھو جے کوئی منوچھ جے کوئی پنچھی ہمایوں پنچھی دے کھمباں دے سایا دے نیچے آ جاوے، تے کہندے نے بھی کوئی بھی کہوا کوئی بھی کان دلیر ہو کے او دے اوپر اپنا ہاتھ مارن دا یتن نہیں کردا، او دے اوپر پھر کان دلیر ہو کے اپنا ہاتھ مارن دی جرت نہیں کردا، او دلیرانہ طریقے دے نال اونوں چپٹ نہیں مارے گا، او دا کچھ نقصان نہیں کر سکے گا۔ اے شاہ دیکھن نوں تے تو منک ہیں، پر جڑے تیرے کرم نے او کان دے نال وی نیچے نے، جس طرح کان جڑا ہے سور داس بھگت جی نے لکھیا ہے کہ دیکھو ایک گدا ہے ایک کھوتا ہے، اونوں گنگا وچ وی نوا دیو تے گنگا وچ نوہا کے او دے اوپر چندن وی کسا دیو لگا دیو۔ گرو ارجن دیو جی دے اس وچار دی ہی بھگت جی نے مثال دتی ہے، چندن لیپ اتارے توئے گردب پریت پسم سنگ ہوئے، گوڑی سکھمنی محلہ پنی۔ ہاں سور داس جی بھی کہندے نے اونوں گنگا وچ نوا دئیے اونوں چندن وی لگا دئیے، پر اونے رہنا تے کھوتا ہی ہے نا پیالا کھو سری وا، اونے پھر کھوتے دا کھوتا رہنا، گدے دا گدا رہنا۔ تے کئی باری بچے عام لوگ زندگی وچ کچھ ایسا کرم کر دے نے جنہاں نوں سہج ہی کہہ دین جا ہوئے کھوتے آ پیالا کھو سری وا، توں تے گدے دا گدا ہی رہ۔ اتے نال سور داس کہندے نے دیکھو ایک کالے رنگ دی کمبلی ہے جنوں صوفی لوگ پہندے نے، کیونکہ کن مسلا صوف گل دل کاتی گڑ وات، باہر دسے چاننا دل اندھیاری رات۔ سلوک سیخ فرید کے او کالے رنگ دی کپڑی نو کمبلی نو کتنا بھی کھمب چڑھائیے کتنی بھی کوشش کریے اونوں بدل دی، پر او دا کالا رنگ نہیں بدلدا، ہور رنگاں تے ਆਮ ਤੌਰ ਤੇ ਰੰਗ ਕੋਈ ਨਾ ਕੋਈ ਛੱਡ ਜਾਂਦਾ ਹੈ, ਪਰ ਕਾਲੇ ਰੰਗ ਦੇ ਉੱਪਰ ਕਦੇ ਰੰਗ ਤੁਸਾਂ ਚੜ੍ਹਦਾ ਨਹੀਂ ਦੇਖਿਆ। ਤੀਸਰੀ ਮਿਸਾਲ ਵਿੱਚ ਉਹ ਇਹ ਵੀ ਕਹਿੰਦੇ ਨੇ ਕਿ ਦੇਖੋ ਇੱਕ ਜਿਹੜਾ ਬਗਲਾ ਹੈ ਉਹਦੇ ਤੋਂ ਤੇ ਲੋਕ ਭੁਲੇਖਾ ਖਾ ਜਾਂਦੇ ਨੇ, ਉਂਝ ਉਹ ਬਹਿਰੂਨੀ ਤੌਰ ਤੇ ਹੰਸ ਵਾਂਗ ਦੀ ਨਜ਼ਰ ਆਉਂਦਾ ਹੈ। ਜੇ ਉਹਦਾ ਸੁਭਾਅ ਬਦਲ ਜਾਵੇ, ਜੇ ਉਹਦੀ ਖੁਰਾਕ ਬਦਲ ਜਾਵੇ ਤੇ ਉਹ ਆਸਾਨੀ ਨਾਲ ਹੰਸ ਬਣ ਸਕਦਾ ਹੈ। ਪਰ ਸੂਰਦਾਸ ਕਹਿੰਦੇ ਨੇ ਕਾਂ ਦਾ ਰੰਗ ਨਹੀਂ ਬਦਲੇਗਾ, ਕਾਂ ਦਾ ਜੋ ਕਾਲਾ ਰੰਗ ਹੈ ਉਹ ਕਦੇ ਹੀ ਬਦਲਦਾ ਨਹੀਂ, ਉਹ ਕਾਂ ਦਾ ਕਾਂ ਰਹਿੰਦਾ ਹੈ। ਔਰੰਗਜ਼ੇਬ ਭਾਵੇਂ ਤੂੰ ਪੰਜ ਨਮਾਜ਼ਾਂ ਪੜ੍ਹਦਾ ਲਾਲ ਕਿਲੇ ਦੀ ਚਾਰ ਦੀਵਾਰੀ ਅੰਦਰ, ਸ਼ਾਹਜਹਾਂ ਤੋਂ ਬਾਅਦ ਕੋਈ ਅਗਰ ਨਿਸ਼ਾਨੀ ਹੈ ਉਹ ਛੋਟੀ ਜੀ ਮਸਜਿਦ ਹੈ ਜੋ ਔਰੰਗਜ਼ੇਬ ਨੇ ਇਸ ਕਿਲੇ ਵਿੱਚ ਤਾਮੀਰ ਕਰਵਾਈ ਸੀ ਇਬਾਦਤ ਕਰਨ ਲਈ, ਨਮਾਜ਼ ਪੜ੍ਹਨ ਵਾਸਤੇ। ਬਾਕੀ ਲਾਲ ਕਿਲਾ ਸ਼ਹਿਨਸ਼ਾਹ ਸ਼ਾਹਜਹਾਂ ਦਾ ਬਣਵਾਇਆ ਹੋਇਆ। ਹਜ਼ੂਰ ਫਰਮਾਉਂਦੇ ਨੇ ਐ ਔਰੰਗਜ਼ੇਬ ਬੇਸ਼ੱਕ ਲੋਕਾਂ ਦੇ ਸਾਹਮਣੇ ਤੂੰ ਕੋਈ ਬਾਦਸ਼ਾਹ ਹੋਵੇਂਗਾ, ਕਲਮਾ ਪਾਕ ਵੀ ਪੜ੍ਹਦਾ ਹੋਵੇਂਗਾ, ਨਮਾਜ਼ਾਂ ਵੀ ਪੜ੍ਹਦਾ ਹੋਵੇਂਗਾ, ਲੋਕਾਂ ਦੇ ਲੋਕ ਦਿਖਾਵੇ ਵਾਸਤੇ ਤੂੰ ਕੁਰਾਨ ਵੀ ਲਿਖਦਾ ਹੋਵੇਂਗਾ, ਪਰ ਅਜੇ ਤੇਰਾ ਕਾਂ ਵਾਲਾ ਸੁਭਾਵ ਨਹੀਂ ਗਿਆ। ਲੱਖੋ ਸ੍ਰੀ ਵਾਹਿ, ਅਜੇ ਤੇਰਾ ਕਾਂ ਵਾਲਾ ਸੁਭਾਵ ਨਹੀਂ ਗਿਆ। ਸ੍ਰੀ ਗੁਰ ਪ੍ਰਤਾਪ ਸੂਝ ਗ੍ਰੰਥ ਵਿੱਚ ਇਹ ਘਟਨਾ ਵੀ ਮਿਲਦੀ ਹੈ ਕਿ ਜਿਸ ਵੇਲੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਦੇ ਪਾਸ ਪਹੁੰਚੇ ਤੇ ਉਹਨਾਂ ਨੇ ਸ਼ਾਹ ਦੇ ਪਾਸ ਪਹੁੰਚਦਿਆਂ ਹੋਇਆਂ ਸ਼ਾਹ ਦਾ ਖਿਆਲ ਸੀ ਮੈਨੂੰ ਸਲਾਮ ਕਰਨਗੇ, ਸਿਰ ਝੁਕਾਉਣਗੇ ਜਿਵੇਂ ਸ਼ਾਹਾਂ ਦੇ ਸਾਹਮਣੇ ਆਮ ਲੋਕ ਝੁਕਾਉਂਦੇ ਨੇ। ਮੂਰਖਾਂ ਦਾ ਕੋਈ ਘਾਟਾ ਨਹੀਂ, ਅੱਜ ਵੀ ਕੁਝ ਐਸੇ ਲੋਕ ਨੇ ਜਿਹੜੇ ਇੱਕ ਕਾਤਲ ਦੇ ਪੈਰਾਂ ਤੇ ਫੁੱਲ ਰੱਖ ਕੇ ਮੱਥਾ ਟੇਕਦੇ ਨੇ। ਪਿਆਲਾ ਖੋ ਸ੍ਰੀ ਵਾਹ, ਕਿਉਂਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਸਣਿਆਣੇ ਲੋਕ ਵੀ ਮਿਲਣਗੇ, ਦਾਨਾ ਵੀ ਮਿਲਣਗੇ, ਪਰ ਨਾਦਾਨ ਵੀ ਮਿਲ ਜਾਣਗੇ, ਮੂਰਖ ਵੀ ਮਿਲ ਜਾਣਗੇ, ਬੇਸਮਝ ਵੀ ਮਿਲ ਜਾਣਗੇ। ਸ਼ਾਹ ਦਾ ਖਿਆਲ ਸੀ ਇਹ ਸਿਰ ਚੁਕਾਣਗੇ, ਪਰ ਦਸ਼ਮੇਸ਼ ਪਿਤਾ ਜੀ ਦੇ ਪਿਆਰਿਆਂ ਨੇ ਬੜੀ ਨਿਰਭੈਤਾ ਦੇ ਨਾਲ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਹੁਣ ਉਹ ਸ਼ਾਹ ਦੀ ਤਾਕਤ ਨਹੀਂ ਸੀ ਕਿ ਉਹ ਫਤਿਹ ਬੁਲਾਉਣ ਵਾਲਿਆਂ ਨੂੰ ਆਪਣੀ ਜੁਰਤ ਨਾਲ ਕੁਝ ਕਹਿ ਸਕਦਾ, ਅਰੋਬ ਦਾਬ ਦੇ ਨਾਲ ਦਬਾ ਸਕਦਾ। ਪਰ ਉਹਨੇ ਖੁਣਸ ਜ਼ਰੂਰ ਕੀ ਖਾਧੀ, ਦੁਖੀ ਜ਼ਰੂਰ ਹੋਇਆ ਕਿ ਇਹ ਸਿੱਖ ਵੀ ਕੈਸੇ ਨੇ, ਇਹਨਾਂ ਨੂੰ ਪਤਾ ਨਹੀਂ ਇੱਥੇ ਸਲਾਮ ਕਰੀਦਾ, ਸਿਰ ਝੁਕਾਈਦਾ, ਆਦਾਬ ਅਰਜ਼ ਕਹੀਦਾ, ਇਹਨਾਂ ਨੇ ਫਤਿਹ ਬੁਲਾਈ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ, ਭਾਈ ਧਰਮ ਸਿੰਘ ਜੀ ਨੂੰ ਜਦੋਂ ਇਹਨੇ ਬੜੀ ਨਫ਼ਰਤ ਨਾਲ ਪੁੱਛਿਆ ਕੀ ਤੁਹਾਡਾ ਖਿਆਲ ਹੈ ਕਿ ਤੁਹਾਡੇ ਗੁਰੂ ਵਿੱਚ ਕਰਾਮਾਤ ਏ ਤੇ ਉਹਨੇ ਤੁਹਾਨੂੰ ਵੀ ਦਿੱਤੀ ਏ? ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਸਾਗਰ ਦੇ ਸੰਬੰਧ ਵਿੱਚ ਗੱਲ ਹੀ ਨਹੀਂ ਕਰੀਦੀ, ਸਮੁੰਦਰ ਤੇ ਸਮੁੰਦਰ ਹੈ, ਜੇ ਕੋਈ ਗਿਣਤੀ ਮਿਣਤੀ ਦਾ ਹਿਸਾਬ ਹੋਵੇ ਤੇ ਛੋਟੇ ਛੋਟੇ ਨਦੀਆਂ ਨਾਲਿਆਂ ਨਹਿਰਾਂ ਦਾ ਹਿਸਾਬ ਲਗਾਇਆ ਜਾ ਸਕਦਾ ਕਿ ਕਿਤਨੇ ਕਿਊਸਕ ਪਾਣੀ ਇੱਕ ਮਿੰਟ ਵਿੱਚ ਲੰਘਦਾ, ਕਿਸਨੇ ਕਿਤਨੇ ਕਿਊਸਕ ਪਾਣੀ ਪੰਜਾਬ ਨੂੰ ਦੇਣਾ, ਹਰਿਆਣੇ ਨੂੰ ਦੇਣਾ ਜਾਂ ਰਾਜਸਥਾਨ ਨੂੰ ਦੇਣਾ? ਇਹ ਛੋਟੀਆਂ ਛੋਟੀਆਂ ਮਿਣਤੀਆਂ ਨਦੀਆਂ ਨਾਲਿਆਂ ਦੀਆਂ ਹੋ ਸਕਦੀਆਂ ਨੇ? ਸਾਗਰ ਵਿੱਚ ਕਿਤਨਾ ਪਾਣੀ ਹੈ, ਕਿਤਨਾ ਉਹ ਡੂੰਘਾ ਹੈ, ਇਹ ਕੋਈ ਮਿਣ ਨਹੀਂ ਸਕਦਾ। ਤੇ ਪਾਟੇ ਇਹੋ ਹੀ ਗੱਲ ਕਹਿੰਦੇ ਨੇ, ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ, ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ, ਨਾਮ ਨਜਹੀਰ ਮਨ ਮਿਲਤ ਲਿਵਲਾਈ ਹੈ, ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈ ਹੈ। ਸੋਈਏ ਮਹੱਲੇ ਚੌਥੇ ਕੇ, ਗੁਰੂ ਤੇ ਸਾਗਰ ਹੈ ਔਰ ਸਾਗਰ ਦੇ ਨਾਲੋਂ ਵੀ ਡੂੰਘਾ ਸਾਗਰ। ਕਹਿੰਦੇ ਨੇ ਅੱਜ ਤੇ ਸਾਗਰ ਤੇ ਵੀ ਇਹਨਾਂ ਲੋਕਾਂ ਨੇ ਪੁੱਲ ਬਣਾ ਦਿੱਤੇ ਨੇ, ਕਿਤੇ ਉੱਪਰ ਦੀ ਕਾਰ ਲੰਘਾ ਦਿੱਤੀ ਹੈ, ਕਿਤੇ ਵਿੱਚ ਦੀ ਲੰਘਾ ਦਿੱਤੀ ਹੈ, ਪਰ ਗੁਰੂ ਉੱਪਰ ਕੋਈ ਪੁੱਲ ਨਹੀਂ ਬਣ ਸਕਿਆ। ਜਿਨ੍ਹਾਂ ਨੇ ਗੁਰੂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਉਹ ਆਪ ਹੀ ਰੁੜ ਗਏ, ਔਰੰਗਜ਼ੇਬ ਵਾਂਗ ਉਹ ਆਪ ਹੀ ਰੁੜ ਗਏ, ਖਤਮ ਹੋ ਗਏ। ਪਰ ਭਾਈ ਸਾਹਿਬ ਕਹਿਣ ਲੱਗੇ ਗੁਰੂ ਤੇ ਇਹਨਾਂ ਅਸਮਤਾਂ ਇਹਨਾਂ ਚੀਜ਼ਾਂ ਨਾਲ ਭਰਪੂਰ ਹੈ, ਤੇ ਫਿਰ ਜੇ ਚਾਹੇ ਤੇ ਗੁਰੂ ਕਿਰਪਾ ਕਰੇ ਆਪਣੇ ਪਿਆਰਿਆਂ ਨੂੰ ਵੀ ਬਖਸ਼ ਕਰ ਦਿੰਦਾ ਹੈ, ਤੂੰ ਗੁਰੂ ਤੇ ਗੁਰੂ ਦੇ ਸਿੱਖਾਂ ਦੀ ਗੱਲ ਪੁੱਛਦਾ ਹੈ, ਗੁਰੂ ਦੇ ਕੁੱਤਿਆਂ ਵਿੱਚ ਵੀ ਕਰਾਮਾਤ। ਗੁਰੂ ਪੀਰ ਕੇ ਜੋ ਹੈ ਸਵਾਨਾ, ਤਿੰਨ ਕੋ ਮਾਨੇ ਜਗਤ ਮਹਾਨਾ। ਸ੍ਰੀ ਗੁਰੂ ਨਾਨਕ ਪ੍ਰਤਾਪ ਭਾਈ ਸੰਤੋਖ ਸਿੰਘ ਜੀ, ਗੁਰੂ ਕੇ ਕੁੱਤਿਆਂ ਵਿੱਚ ਵੀ ਕਰਾਮਾਤ, ਪਰ ਕਠੋਰ ਦਿਲ, ਪੱਥਰ ਦਿਲ, ਸੰਗੇ ਦਿਲ। ਬਾਦਸ਼ਾਹ ਕਹਿਣ ਲੱਗਾ, ਇਹ ਗੱਲ ਸਹੀ ਹੈ ਕਿ ਜੇ ਤੁਹਾਡੇ ਗੁਰੂ ਵਿੱਚ ਅਸਮਤ ਹੈ, ਤੁਹਾਡੇ ਵਿੱਚ ਵੀ ਅਸਮਤ ਹੈ, ਤੇ ਗੁਰੂ ਦੇ ਕੁੱਤਿਆਂ ਵਿੱਚ ਵੀ ਅਸਮਤ ਹੈ, ਤੁਸੀਂ ਕੋਈ ਅਜਿਹਾ ਕੁੱਤਾ ਵਿਖਾ ਸਕਦੇ ਹੋ, ਦਿਖਾ ਸਕਦੇ ਹੋ ਜਿਸ ਵਿੱਚ ਕਰਾਮਾਤ ਅਸਮਤ ਹੋਵੇ? ਭਾਈ ਸਾਹਿਬ ਜੀ ਕਹਿਣ ਲੱਗੇ, ਹਾਂ ਆਪਣੇ ਬਲ ਦੇ ਨਾਲ ਤੇ ਨਹੀਂ, ਪਰ ਨਾਨਕ ਕੀ ਬੇਨੰਤੀ ਆ ਮੈਂ ਤੇਰਾ ਜੋਰ। ਬਿਲਾਵਲ ਮਹੱਲਾ ਪੰਜਵਾਂ। ਗੁਰੂ ਦੇ ਬਲ ਨਾਲ ਦਿਖਾਇਆ ਜਾ ਸਕਦਾ ਹੈ। ਭਾਈ ਧਰਮ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਨੇ ਹੁਕਮ ਕੀਤਾ, ਕਿਤਨੀ ਤਹਿਜ਼ੀਬ ਸੀ, ਸ੍ਰੀ ਵਾਹ, ਕਿਤਨੀ ਤਹਿਜ਼ੀਬ ਸੀ। ਵੱਡੇ ਦਾ ਸਤਿਕਾਰ ਕਿਵੇਂ ਕਰਨਾ, ਬਜ਼ੁਰਗ ਦਾ ਅਦਬ ਕਿਸ ਤਰ੍ਹਾਂ ਕਰਨਾ, ਮਾਂ ਨੂੰ ਕਿਸ ਤਰੀਕੇ ਨਾਲ ਸਤਿਕਾਰਨਾ, ਭੈਣ ਦੀ ਇੱਜ਼ਤ ਕਿਸ ਤਰੀਕੇ ਨਾਲ ਕਰਨੀ ਹੈ, ਹਾਂ ਤੇ ਪਤਨੀ ਦੀ ਮਹਾਨਤਾ ਨੂੰ ਕਿਵੇਂ ਦੁਨੀਆਂ ਦੇ ਸਾਹਮਣੇ ਰੱਖਣਾ, ਇਹ ਸਾਰਾ ਕੁਝ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਘਰੋਂ ਪ੍ਰਾਪਤ ਹੋ ਸਕਦਾ ਹੈ। ਚੱਲਣਾ ਖੋ ਸ੍ਰੀ ਵਾਹ। ਜਪਾਨ ਜਾਣ ਤੋਂ ਪਤਾ ਲੱਗਾ, ਬੜੀ ਤਹਿਜ਼ੀਬ ਵਾਲੇ ਲੋਕ ਨੇ ਤੇ ਉਦਾਸਦੇ ਸਨ, ਇਹਨਾਂ ਦੀ ਬੜੀ ਅੱਛੀ ਤਹਿਜ਼ੀਬ ਹੈ, ਰਹਿਣਾ ਸਹਿਣਾ ਗੱਲਬਾਤ ਕਰਨੀ ਦਾ ਤਰੀਕਾ ਕੋਈ ਇਹਨਾਂ ਤੋਂ ਸਿੱਖੇ। ਪਰ ਕਈ ਵਾਰੀ ਫਿਰ ਵਿਚਾਰੀਦਾ ਹੈ, ਸੋਚੀਦਾ ਹੈ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਖਾਲਸੇ ਦੇ ਅਸੂਲ ਬਣਾਏ ਨੇ, ਜੋ ਖਾਲਸੇ ਦੀ ਸਭਿਅਤਾ, ਜੋ ਖਾਲਸੇ ਦੀ ਤਹਿਜ਼ੀਬ, ਜੋ ਗੁਰਮਰਿਆਦਾ ਕਾਇਮ ਕੀਤੀ ਹੈ, ਇਹਨਾਂ ਲੋਕਾਂ ਤੇ ਇਹਨਾਂ ਦੇਸ਼ਾਂ ਦੀਆਂ ਤਹਿਜ਼ੀਬਾਂ ਉਹਦੇ ਮੁਕਾਬਲੇ ਤੇ ਤੁੱਛ ਤੇ ਹੇਠ ਨੇ। ਪਿਆਰ ਲੱਖੋ ਸ੍ਰੀ ਵਾਹ। ਤੇ ਕਈ ਵਾਰੀ ਇਹ ਵੀ ਸੋਚੀਦਾ, ਇਹ ਵੀ ਵਿਚਾਰੀਦਾ ਕਿ ਕਿਤਨਾ ਨਿਜ਼ਾਮ ਸੀ, ਕਿਤਨਾ ਪ੍ਰਬੰਧ ਸੀ, ਕਿਤਨਾ ਡਿਸਿਪਲਿਨ ਸੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ। ਇਹ ਰਾਤੀ 10 ਵਜੇ ਤੋਂ ਬਾਅਦ ਜੇ ਕਿਸੇ ਵਿਦਿਆਰਥੀ ਨੇ ਉੱਠਣਾ ਹੈ ਤਾਂ ਉੱਠਣਾ ਵੀ ਇਸ ਤਰੀਕੇ ਨਾਲ ਹੈ ਕਿ ਉਹਦੇ ਪੈਰਾਂ ਦੀ ਆਵਾਜ਼ ਨਾ ਹੋਵੇ, ਖੜਕਾ ਨਾ ਹੋਵੇ, ਤਾਂ ਜੋ ਤੁਹਾਡੇ ਨਾਲ ਦਾ ਵਿਦਿਆਰਥੀ ਬੇਆਰਾਮ ਨਾ ਹੋ ਸਕੇ। ਆਮੂਮਨ ਹੁਕਮ ਹੁੰਦਾ ਸੀ 10 ਵਜੇ ਤੋਂ ਬਾਅਦ ਪੜ੍ਹਾਈ ਨਾ ਕਰਨੀ, ਵਕਤ ਨਾਲ ਆਰਾਮ ਕਰੋ ਫਿਰ ਅੰਮ੍ਰਿਤ ਵੇਲੇ ਉੱਠਣ। ਤੇ ਜਿਹੜੇ ਸਾਡੀ ਲਾਈਨ ਦੇ ਪੜਾਕੂ ਸਨ ਨਾ ਜ਼ਿਆਦਾ, ਪਿਆਰ ਲੱਖੋ ਸ੍ਰੀ ਵਾਹ, ਜਿਹਨਾਂ ਨੇ ਦਾ ਨਜ਼ਰੀਆ ਇੱਕੋ ਹੁੰਦਾ ਸੀ ਅੱਖਰ ਪੜ੍ਹਨੇ ਨੇ, ਤੇ ਫਿਰ ਅੱਖਰ ਪੜ੍ਹ ਕੇ ਕੁਝ ਵਿਚਾਰਨੇ, ਉਹ ਲੋਕ ਤਾਂ ਰਾਤ ਨੂੰ ਆਰਾਮ ਨਹੀਂ ਸਨ ਕਰਦੇ, ਪਰ ਨਾਲ ਇਜਾਜ਼ਤ ਸੀ ਜੇ ਕਿਸੇ ਵਿਦਿਆਰਥੀ ਨੇ ਰਾਤੀ ਪੜ੍ਹਨਾ ਤਾਂ ਕਮਰੇ ਵਿੱਚ ਰਹਿਣ ਵਾਲੇ ਵਿਦਿਆਰਥੀ ਦੀ ਇਜਾਜ਼ਤ ਨਾਲ ਪੜ੍ਹਨਾ। ਜੇ ਉਹ ਬੇਆਰਾਮ ਹੁੰਦਾ ਹੈ, ਇਜਾਜ਼ਤ ਨਹੀਂ ਦਿੰਦਾ, ਤਾਂ ਫਿਰ ਨਹੀਂ, ਤੁਸੀਂ ਆਪਣੀ ਲੈਂਪ ਜਲਾ ਸਕਦੇ, ਬੱਤੀ ਜਲਾ ਸਕਦੇ। ਤੋ ਜਿਸ ਵੇਲੇ ਉੱਠਣਾ ਰਾਤ ਨੂੰ ਤਾਂ ਇਸ ਤਰੀਕੇ ਨਾਲ ਕਿ ਫਿਰ ਇਹ ਨਹੀਂ ਕਿ ਖੜਕਾ ਹੋਵੇ, ਆਵਾਜ਼ ਹੋਵੇ, ਤੋ ਡਰਦਿਆਂ ਡਰਦਿਆਂ ਉੱਠਣਾ। ਹਰ ਵਿਦਿਆਰਥੀ ਨੇ ਖੌਫ ਵਿੱਚ ਉੱਠਣਾ ਕਿ ਨਾਲ ਦਾ ਜਿਹੜਾ ਵਿਦਿਆਰਥੀ ਹੈ ਉਹ ਬੇਆਰਾਮ ਨਾ ਹੋਵੇ। ਜਦੋਂ ਅਖੰਡ ਪਾਠ ਹੁੰਦੇ ਸਨ, 101 ਅਖੰਡ ਪਾਠ ਹੋਣਾ, ਪਤਾ ਨਹੀਂ ਕੀ ਜਾਣੀ ਕਿਤਨੇ ਹਜ਼ਾਰ, ਸ਼ਾਇਦ ਲੱਖ ਅਖੰਡ ਪਾਠ ਵੀ ਕਰਵਾ ਦਿੱਤਾ ਹੋਵੇ। ਪਿਆਰ ਲੱਖੋ ਸ੍ਰੀ ਵਾਹ। 5-6 ਪਾਠ ਤਾਂ ਮੇਰੇ ਥੋੜੇ ਜਿਹੇ ਅਰਸੇ ਵਿੱਚ ਹੀ ਕਰਵਾਏ, ਕਿਤਨੀਆਂ 7100 ਪਾਠ, ਕਿਤਨੀ ਵਾਰੀ ਮੇਰੇ ਪੜ੍ਹਨ ਦੇ ਸਮੇਂ ਅਖੀਰਲੇ ਹਿੱਸੇ ਵਿੱਚ ਹੀ ਆਪ ਜੀ ਨੇ ਕਰਵਾਏ। ਫਿਰ 1930 ਤੋਂ ਲੈ ਕੇ 69 ਤੱਕ ਬੜਾ ਲੰਬੇਰਾ ਸਮਾਂ, ਬੜਾ ਲੰਬੇਰਾ ਪੀਰੀਅਡ ਹੈ। ਪਰ ਜਿਸ ਵੇਲੇ ਪਾਠੀ ਨੂੰ ਉਠਾਉਣ ਵਾਸਤੇ ਸੇਵਾਦਾਰ ਨੇ ਜਾਣਾ, ਆਵਾਜ਼ ਨਹੀਂ ਦੇਣੀ, ਸਿਰ ਵਾਲੇ ਪਾਸੇ ਖੜੇ ਨਹੀਂ ਹੋਣਾ, ਫੌਲੀ ਜੀ ਉਹਦੇ ਪੈਰ ਨੂੰ ਹੱਥ ਲਗਾ ਦੇਣਾ। ਪਿਆਰ ਲੱਖੋ ਸ੍ਰੀ ਵਾਹ। ਤਾਂ ਜੋ ਦੂਸਰਾ ਬੇਆਰਾਮ ਨਾ ਹੋਵੇ। ਆਪਣੇ ਤੋਂ ਵੱਡਿਆਂ ਵਿਦਿਆਰਥੀਆਂ ਦਾ ਕਿਵੇਂ ਸਨਮਾਨ ਕਰਨਾ, ਇਹ ਵੀ ਉਹ ਸਾਨੂੰ ਸਮਝਾਉਂਦੇ ਸਨ। ਪਿਆਰ ਲੱਖੋ ਸ੍ਰੀ ਵਾਹ। ਯਾਨੀ ਛੋਟੇ ਵਿਦਿਆਰਥੀ ਨੂੰ ਹੁਕਮ ਹੁੰਦਾ ਸੀ, ਤੇਰੇ ਤੋਂ ਜਿਤਨੇ ਵੱਡੇ ਵਿਦਿਆਰਥੀ ਨੇ ਉਹਨਾਂ ਸਭਨਾਂ ਦੇ ਸਾਹਮਣੇ 7 ਬਚਨ ਕਹਿਣੇ, ਉਹ ਕੁਛ ਵੀ ਕਹਿਣ ਜਵਾਬ ਨਹੀਂ ਦੇਣਾ, ਇਨਕਾਰ ਨਹੀਂ ਕਰਨੀ। ਇੱਕ ਤਹਿਜ਼ੀਬ ਸੀ ਜੋ ਗੁਰਮਤ ਦੇ ਆਦਰਸ਼ ਵਿੱਚ ਆਪਣੀ ਜ਼ਿੰਦਗੀ ਅੰਦਰ ਉਹਨਾਂ ਨੇ ਢਾਲੀ, ਵਿਦਿਆਰਥੀਆਂ ਨੂੰ ਵੀ ਉਸ ਆਦਰਸ਼ ਮੁਤਾਬਕ ਜੀਵਨ ਜੀਣ ਦਾ ਉਹਨਾਂ ਦਾ ਉਪਦੇਸ਼ ਹੁੰਦਾ। ਪਿਆਰ ਲੱਖੋ ਸ੍ਰੀ ਵਾਹ। ਤੋ ਕਹਿੰਦੇ ਨੇ ਇੱਕ ਤਹਿਜ਼ੀਬ ਇੱਕ ਪਰੰਪਰਾ ਉਂਝ ਤੇ ਬਰੋਬਰ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਪਰ ਨੰਬਰ ਤੇ ਪਹਿਲਾਂ ਭਾਈ ਦਇਆ ਸਿੰਘ ਜੀ ਦਾ ਉਹਨਾਂ ਨੇ ਹੁਕਮ ਕੀਤਾ ਜਾਓ ਇੱਕ ਕੁੱਤਾ ਪਕੜ ਕੇ ਲਿਆਓ ਭਾਈ ਧਰਮ ਸਿੰਘ ਜੀ ਚਲੇ ਗਏ ਐਵੇਂ ਅਵਾਰਾ ਗਰਦੀ ਕਰਨ ਵਾਲਾ ਇੱਕ ਕੁੱਤਾ ਪਕੜ ਕੇ ਲੈ ਆਏ ਤੇ ਭਾਈ ਦਇਆ ਸਿੰਘ ਜੀ ਬੜੀ ਦ੍ਰਿੜਤਾ ਨਾਲ ਕਹਿਣ ਲੱਗੇ ਕਿਉਂਕਿ ਆਪਣੇ ਖਸਮ ਭਰੋਸਾ ਸੋਰਠ ਮਹੱਲਾ ਪੰਜਵਾਂ ਆਪਣੇ ਮਾਲਕ ਤੇ ਭਰੋਸਾ ਹੈ ਆਪਣੇ ਮਾਲਕ ਤੇ ਯਕੀਨ ਹੈ ਆਪਣੇ ਮਾਲਕ ਤੇ ਵਿਸ਼ਵਾਸ ਚਾਰ ਲੱਖੋ ਸ੍ਰੀ ਵਾਹ ਕਿਤਨਾ ਵਿਸ਼ਵਾਸ ਹੁੰਦਾ ਹੈ ਮਾਂ ਤੇ ਬਾਪ ਨੂੰ ਆਪਣੇ ਬੱਚਿਆਂ ਉੱਪਰ ਔਰ ਉਹ ਬੜੇ ਦ੍ਰਿੜਤਾ ਨਾਲ ਕਹਿੰਦੇ ਨੇ ਸਾਨੂੰ ਪਤਾ ਹੈ ਸਾਡੇ ਬੱਚਿਆਂ ਤੇ ਵਾਹਿਗੁਰੂ ਦੀ ਕਿਰਪਾ ਹੈ ਚਾਰ ਲੱਖੋ ਸ੍ਰੀ ਵਾਹ ਤੇ ਭਾਈ ਸਾਹਿਬ ਨੂੰ ਗੁਰੂ ਤੇ ਭਰੋਸਾ ਹੈ ਗੁਰੂ ਤੇ ਯਕੀਨ ਹੈ ਕਹਿਣ ਲੱਗੇ ਸ਼ਾਹ ਲੈ ਪੁੱਛ ਇਹ ਗੁਰੂ ਦੇ ਪਿਆਰਿਆਂ ਦੀ ਸ਼ੋਹ ਪ੍ਰਾਪਤ ਕਰਨ ਵਾਲਾ ਕੁੱਤਾ ਹੈ ਇਹਨੇ ਥੋੜਾ ਜਿਹਾ ਸੰਗ ਤੇ ਸਾਥ ਕੀਤਾ ਹੈ ਇਹਦੇ ਤੋਂ ਜੋ ਚਾਹੁੰਦਾ ਪੁੱਛ ਲੈ ਸ੍ਰੀ ਗੁਰੂ ਪ੍ਰਤਾਪ ਸੂਦ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਔਰ ਸਭ ਸਾਖੀ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਹੈ ਔਰੰਗਜ਼ੇਬ ਨੇ ਜਦੋਂ ਉਸ ਕੁੱਤੇ ਦੇ ਪਾਸੋਂ ਪੁੱਛਣਾ ਚਾਹਿਆ ਤੇ ਕੁੱਤੇ ਨੇ ਅਸਮਾਨ ਦੀ ਤਰਫ ਮੂੰਹ ਕਰਕੇ ਪਹਿਲਾਂ ਤੇ ਵੱਡੀ ਚੀਕ ਮਾਰੀ ਤੇ ਫਿਰ ਆਖਿਆ ਹੈ ਔਰੰਗਜ਼ੇਬ ਕੀ ਹੋਇਆ ਅੱਜ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ ਪਹਿਲਾਂ ਤੇ ਸਾਡੇ ਵਾਂਗ ਤੂੰ ਵੀ ਸਾਥੀ ਕੁੱਤਾ ਸੈ ਲੱਖੋ ਸ੍ਰੀ ਬਾਦਸ਼ਾਹ ਸੱਜੇ ਖੱਬੇ ਦੇਖਦਾ ਤੇ ਉਹਦੇ ਸਾਹਮਣੇ ਇਹ ਕੀ ਕੁਝ ਹੋ ਰਿਹਾ ਪਰ ਇੱਕ ਪਸ਼ੂ ਨੂੰ ਇੱਕ ਕੁੱਤੇ ਨੂੰ ਉਹ ਕੀ ਕਹਿ ਸਕਦਾ ਸੀ ਫਿਰ ਜੋ ਕੁਝ ਉਹਦੇ ਅੰਦਰਲੇ ਕਰਮ ਸਨ ਉਹ ਹੀ ਕੁਝ ਤਾਂ ਇੱਕ ਕੁੱਤਾ ਉਹਦੇ ਸਾਹਮਣੇ ਕਹਿ ਰਿਹਾ ਉਸ ਕੁੱਤੇ ਨੇ ਆਖਿਆ ਔਰੰਗਜ਼ੇਬ ਇਸ ਜਨਮ ਤੋਂ ਪਹਿਲਾਂ ਤੇਰਾ ਜਨਮ ਸਾਡੇ ਨਾਲ ਕੁੱਤਿਆਂ ਵਿੱਚ ਸੀ ਪਰ ਸਾਨੂੰ ਅਫਸੋਸ ਹੈ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੋ ਕੇ ਫਿਰ ਵੀ ਉਹ ਪਿਛਲੇ ਕਰਮ ਕਰਦਾ ਰਿਹਾ ਕਿਸੇ ਬਾਦਸ਼ਾਹ ਵਾਲੇ ਨਹੀਂ ਕਿਸੇ ਇਨਸਾਨ ਵਾਲੇ ਕਿਸੇ ਮਨੁੱਖ ਵਾਲੇ ਨਹੀਂ ਮਨੁੱਖ ਦੀ ਤੇ ਗੱਲ ਹੈ ਭਾਵੇਂ ਕਿਤਨਾ ਸਖਤ ਦਿਲ ਹੋਵੇ ਫਿਰ ਵੀ ਕਿਤੇ ਦਰਦ ਪੈਦਾ ਹੋ ਜਾਂਦਾ ਪਿਆਰ ਲੱਖੋ ਸ੍ਰੀ ਵਾਹ ਕਿਉਂਕਿ ਉਮੀਦ ਹੁੰਦੀ ਏ ਆਸ ਹੁੰਦੀ ਏ ਸ਼ਾਇਦ ਵੋ ਦਰਦ ਜਾਣੇ ਸ਼ਾਇਦ ਵੋ ਲੌਟ ਆਏ ਇਸ ਖਿਆਲ ਦੇ ਨਾਲ ਮਨ ਦੇ ਅੰਦਰ ਦਿਲ ਹੀ ਤੋ ਹੈ ਨਾ ਸੰਗੋ ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ ਗਾਲਿਬ ਆਖਿਰ ਦਿਲ ਹੈ ਪਰ ਤੂੰ ਕਿਤਨਾ ਕਠੋਰ ਹੈ ਜੋ ਕੋਈ ਤੂੰ ਕੀਤਾ ਉਹ ਸਿਰਫ ਤੂੰ ਹੀ ਕਰ ਸਕਦਾ ਹੈ ਔਰੰਗਜ਼ੇਬ ਤੂੰ ਪਹਿਲਾਂ ਵੀ ਸਾਡੇ ਨਾਲ ਕੁੱਤਾ ਸਹਿ ਐ ਥੋੜੇ ਵਕਤ ਦਿਨਾਂ ਤੋਂ ਬਾਅਦ ਸਰੀਰ ਤਿਆਗਣ ਤੋਂ ਬਾਅਦ ਫਿਰ ਵੀ ਤੂੰ ਕੁੱਤਾ ਹੀ ਬਣਨਾ ਹੈ ਫਿਰ ਵੀ ਤੈਨੂੰ ਸਾਡੇ ਨਾਲ ਹੀ ਰਲਣਾ ਪਵੇਗਾ ਇਉਂ ਕਹਿ ਕੇ ਕੁੱਤਾ ਖਾਮੋਸ਼ ਹੋ ਗਿਆ ਹਿੰਦੁਸਤਾਨ ਦਾ ਬਾਦਸ਼ਾਹ ਚੁੱਪ ਹੋ ਗਿਆ ਖਾਮੋਸ਼ ਹੋ ਗਿਆ ਹੁਣ ਉਹ ਜ਼ਬਾਨ ਤੋਂ ਕੁਝ ਬੋਲ ਨਹੀਂ ਸਕਦਾ ਕੁਝ ਕਹੇ ਨਹੀਂ ਸਕਦਾ ਤੂੰ ਇੱਥੇ ਹਜ਼ੂਰ ਕਹਿ ਰਹੇ ਨੇ ਬੇਸ਼ੱਕ ਤੂੰ ਬਾਦਸ਼ਾਹ ਹੈ ਪਰ ਤੇਰੀ ਜ਼ਿੰਦਗੀ ਕਹਾਂ ਵਗੀ ਏ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਹੁਮਾ ਦੇ ਵਾਂਗ ਉਹਦੀ ਸ਼ਰਨ ਵਿੱਚ ਹਾਂ ਚੌਵੀ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਤੇ ਹੁਣ ਵੀ ਪੜ੍ਹਨਾ ਸਾਰਿਆਂ ਨੇ ਪੜ੍ਹਨਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਜਾਈ ਮੈਂ ਉਹਦੀ ਸ਼ਰਨ ਵਿੱਚ ਹਾਂ ਖੜਗ ਕੇਤ ਜਿਸ ਦੇ ਨਿਸ਼ਾਨ ਉੱਪਰ ਸ੍ਰੀ ਸਾਹਿਬ ਕਿਰਪਾਨ ਚੱਕਰ ਤੇ ਇੱਕ ਓਅੰਕਾਰ ਦਾ ਨਿਸ਼ਾਨ ਏ ਪਿਆਲਾ ਖੋ ਸ੍ਰੀ ਵਾਹ ਮੈਂ ਉਹਦੀ ਸ਼ਰਨ ਵਿੱਚ ਹਾਂ ਹੇ ਖੜਗ ਕੇਤ ਹੇ ਅਸ ਤੁਝ ਦੋਨਾਂ ਦਾ ਅਰਥ ਇੱਕੋ ਹੀ ਏ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਹ ਮਹਾਨ ਵਿਸ਼ੇਸ਼ਤਾ ਹੈ ਆਪਣੇ ਇੱਕ ਵਾਹਿਗੁਰੂ ਨੂੰ ਨਾ ਜਾਣੇ ਕਿਤਨੇ ਕਿਤਨੇ ਨਾਵਾਂ ਨਾਲ ਉਹ ਵਰਣਨ ਕਰਦੇ ਨੇ ਜਾਂ ਇਉਂ ਕਹਿ ਸਕਾਂਗੇ ਉਹਨਾਂ ਦਾ ਸ਼ਬਦ ਕੋਸ਼ ਸ਼ਬਦਾਂ ਦਾ ਖਜ਼ਾਨਾ ਕਿਤਨਾ ਵੱਡਾ ਹੈ ਜਾਪ ਸਾਹਿਬ ਅੰਦਰ ਵਾਹਿਗੁਰੂ ਨੂੰ ਕਿਤਨੇ ਨਾਵਾਂ ਨਾਲ ਮੁਖਾਤਬ ਕੀਤਾ ਹੈ ਇੱਕ ਚੌਪੀ ਵਿੱਚ ਕਿਤੇ ਕਹਿੰਦੇ ਨੇ ਖੜਗ ਤੇਤ ਮੈਂ ਸਰਨ ਤਿਹਾਰੀ ਅੱਗੇ ਹੀ ਕਹਿ ਦਿੰਦੇ ਨੇ ਸ੍ਰੀ ਅਸ ਧੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਿਤ ਫਲ ਪਾਵੇ ਸੋਈ ਦੁੱਖ ਨਾ ਤਿਸੈ ਵਿਆਪਤ ਕੋਈ ਜਿਹੜਾ ਉਹਦੀ ਸ਼ਰਨ ਆ ਜਾਵੇ ਤੇ ਜਿਹੜਾ ਉਹਦੀ ਇਸ ਬਾਣੀ ਦਾ ਪਾਠ ਕਰੇ, ਜਿੱਥੇ ਬੈਠ ਕੇ ਇਸ ਪਵਿੱਤਰ ਬਾਣੀ ਦਾ ਉਹਨਾਂ ਨੇ ਉਚਾਰਨ ਕੀਤਾ ਤੇ ਆਪਣੇ ਮਾਲਕ ਉੱਪਰ ਫਖਰ ਕੀਤਾ ਕਿ ਮੈਂ ਉਹਦੀ ਸ਼ਰਨ ਵਿੱਚ ਹਾਂ, ਸਤਲੁਜ ਨਦੀ ਦੇ ਕਿਨਾਰੇ ਤੇ ਉਹਦੀ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਨੇ ਕਰਵਾਈ। 4 ਲੱਖ ਸ੍ਰੀ ਵਾਹਿਗੁਰੂ ਬੇਨਤੀ ਕਰ ਰਿਹਾ ਸਾਂ। ਹਜ਼ੂਰ ਕਹਿਣ ਲੱਗੇ, ਜਿਸ ਤਰ੍ਹਾਂ ਕੋਈ ਮਨੁੱਖ ਹਮਾਯੂ ਪੰਛੀ ਦੇ ਖੰਭਾਂ ਦੇ ਸਾਇਆ ਦੇ ਨੀਚੇ ਆ ਜਾਵੇ ਤੇ ਉਹਦੇ ਉੱਪਰ ਕੋਈ ਵੀ ਕਾਂ ਦਲੇਰ ਹੋ ਕੇ ਚਪਟ ਨਹੀਂ ਮਾਰ ਸਕਦਾ, ਹੱਥ ਨਹੀਂ ਉਠਾ ਸਕਦਾ, ਉਹਦਾ ਕੁਝ ਨਹੀਂ ਵਿਗਾੜ ਸਕਦਾ, ਇਸੇ ਤਰ੍ਹਾਂ ਐ ਔਰੰਗਜ਼ੇਬ, ਮੈਂ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ ਤੇ ਉਹਦੀ ਸ਼ਰਨ ਵਿੱਚ ਹਾਂ ਜਿਸ ਤੋਂ ਵੱਡਾ ਹੋਰ ਹੈ ਹੀ ਕੋਈ ਨਹੀਂ। ਕਿਤਨੇ ਮਾਣ ਤੇ ਫਖਰ ਨਾਲ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉਪਰ ਕੋ ਨਾਹੀ। ਬਿਲਾਵਲ ਮਹੱਲਾ ਪੰਜਵਾਂ। ਤੇ ਫਿਰ ਤੇਰੇ ਵਰਗੇ ਇੱਕ ਕਾਂ ਨਹੀਂ, ਸੈਂਕੜੇ ਲੱਖਾਂ ਕਾਂ ਵੀ ਭਾਵੇਂ ਕੋਸ਼ਿਸ਼ ਕਰਨ, ਉਹ ਮੇਰਾ ਇੱਕ ਵੀ ਵਾਲ ਵਿੰਗਾ ਨਹੀਂ ਕਰ ਸਕਦੇ। ਭਾਵੇਂ ਕਿਤਨਾ ਕਾਂ ਦਾ ਸੁਭਾਅ ਹੈ ਕਾਂ ਕਾਂ ਕਰੀ ਜਾਣਾ, ਭਾਵੇਂ ਤੇਰੇ ਵਰਗੇ ਲੋਕ ਕਿਤਨਾ ਵੀ ਬੋਲੀ ਜਾਣ। ਬਜ਼ੁਰਗ ਪੁਰਾਣੇ ਕਹਿੰਦੇ ਸਨ, ਕਾਵਾਂ ਤੇ ਫੋਲਣ ਨਾਲ ਢੋਲ ਥੋੜਾ ਫਟਦੇ ਨੇ। ਚੱਲਣਾ ਖੋ ਸ੍ਰੀ ਵਾਹ, ਹਾਥੀ ਆਪਣੀ ਚਾਲ ਚੱਲਦਾ ਜਾਂਦਾ ਹੈ ਤੇ ਕਿਤਨੇ ਵੀ ਕੂਕਰ ਬੋਲੀ ਜਾਣ, ਕਿਤਨੇ ਵੀ ਕੁੱਤੇ ਭੌਂਕਦੇ ਰਹਿਣ, ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ। ਐ ਸ਼ਾਹ ਤੇਰੇ ਵਰਗੇ ਕਿਤਨੇ ਕਾਂ ਬੋਲਦੇ ਰਹਿਣ, ਯਤਨ ਕਰਦੇ ਰਹਿਣ, ਮੈਂ ਵਾਹਿਗੁਰੂ ਰੂਪ ਹੁਮਾ ਪੰਛੀ ਦੇ ਸ਼ਰਨ ਵਿੱਚ ਹਾਂ, ਤੇਰੇ ਵਰਗੇ ਦਾ ਹੱਥ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ, ਨੁਕਸਾਨ ਨਹੀਂ ਕਰ ਸਕਦਾ। ਜੀ
ਬਰੋ ਦਸ ਦਾਰਦ ਨਾ ਜਾਗੋ ਦਲੇਰ।
ਜੀ ਹਾਂ, ਬਰੋ ਕਹਿੰਦੇ ਨੇ ਉੱਪਰ ਨੂੰ, ਦਾਰਦ ਕਹਿੰਦੇ ਨੇ ਰੱਖਣਾ, ਜਾਗੋ ਕਹਿੰਦੇ ਨੇ ਕਾਂ ਨੂੰ। ਕੋਈ ਵੀ ਕਾਂ ਦਲੇਰ ਹੋ ਕੇ ਬਹਾਦਰਾਨਾ ਲਹਿਜੇ ਨਾਲ ਬਹਾਦਰੀ ਕਰਕੇ, ਕੋਈ ਵੀ ਕਾਂ ਉਹਦੇ ਉੱਪਰ ਆਪਣਾ ਹੱਥ ਨਹੀਂ ਰੱਖ ਸਕਦਾ, ਯਾਨੀ ਹੱਥ ਨਹੀਂ ਪਾ ਸਕਦਾ। ਹਾਂਜੀ,
ਫਸੇ ਪੁਸ ਉਫਤ ਪਸੇ ਸ਼ੇਰ ਨਾਰ,
ਕਸੇ ਪੁਸ਼ਤ ਉਫਤ ਪਸੇ ਸ਼ੇਰ ਨਾਰ। ਸ਼ੇਰਾਂ ਦੀਆਂ ਕਈ ਕਿਸਮਾਂ ਹਨ, ਜਿਵੇਂ ਆਦਮੀਆਂ ਦੀਆਂ ਕਈ ਕਿਸਮਾਂ ਨੇ, ਔਰ ਵਿਸ਼ੇਸ਼ ਤੌਰ ਤੇ ਉਹਨਾਂ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ਖੋ ਸ੍ਰੀ ਵਾਹ, ਉੱਤਮ ਮੱਧਮ ਕਨਿਸ਼ਟ ਤੇ ਫਿਰ ਅਧਮ। ਪਹਿਲਾ ਖੋ ਸ੍ਰੀ ਵਾਹ, ਇਸ ਸੰਬੰਧ ਵਿੱਚ ਫਿਰ ਬੇਨਤੀ ਕਰਾਂਗਾ, ਪਹਿਲਾ ਖੋ ਸ੍ਰੀ ਵਾਹ। ਇਸੇ ਹੀ ਤਰ੍ਹਾਂ ਸ਼ੇਰਾਂ ਦੀਆਂ ਵੀ ਕਈ ਕਿਸਮਾਂ ਨੇ, ਸ਼ੇਰਾਂ ਦੀਆਂ ਵੀ ਕਈ ਜਾਤੀਆਂ ਨੇ, ਉਹਨਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਮੰਨਿਆ ਜਾਂਦਾ, ਔਰ ਸਭ ਤੋਂ ਵਧੀਕ ਖਤਰਨਾਕ ਤੇ ਬਲਵਾਨ ਉਹ ਸ਼ੇਰ ਹੁੰਦਾ ਜਿਸ ਦਾ ਰੰਗ ਸਫੇਦ ਹੋਵੇ। ਚੱਲਣਾ ਖੋ ਸ੍ਰੀ ਵਾਹ, ਸਫੇਦ ਰੰਗ ਵਾਲਾ ਸ਼ੇਰ ਸਭ ਤੋਂ ਮਹਾਨ ਗਿਣਿਆ ਜਾਂਦਾ ਹੈ। ਤੋ ਹਜ਼ੂਰ ਇੱਥੇ ਫਰਮਾਉਂਦੇ ਨੇ, ਕਸੇ ਪੁਸ਼ਤ ਉਫਤਦ ਪਸੇ ਸ਼ੇਰ ਨਰ। ਕੁਝ ਪੋਥੀਆਂ ਵਿੱਚ ਉਫਤੰਦ ਵੀ ਹੈ, ਉਫਤਦ ਉਫਤੰਦ ਅਰਥ ਦੋਨਾਂ ਦਾ ਇੱਕੋ ਹੀ ਹੈ। ਚੱਲਣਾ ਖੋ ਸ੍ਰੀ ਵਾਹ, ਕਹਿੰਦੇ ਨੇ ਕਸੇ ਪੁਸ਼ਤ ਉਫਤੰਦ ਪਸੇ ਸ਼ੇਰ ਨਰ। ਕਹਿੰਦੇ ਨੇ ਸ਼ੇਰ ਨਰ ਦਾ ਅਰਥ ਹੈ ਬੱਬਰ ਸ਼ੇਰ, ਜਿਹੜਾ ਸ਼ੇਰ ਦੇ ਨਾਲੋਂ ਵੀ ਬਹਾਦਰ ਸ਼ੇਰ ਹੋਵੇ। ਤੇ ਕਹਿੰਦੇ ਨੇ ਜੇ ਕੋਈ ਕਸੇ, ਜੇ ਕੋਈ ਆਦਮੀ ਉਸ ਕੇਰੀ ਸ਼ੇਰ ਦੀ ਪਿੱਛੇ ਯਾਨੀ ਸ਼ਰਨ ਵਿੱਚ ਉਫਤੰਦ ਪੈ ਜਾਵੇ, ਉਹਦੀ ਪਿੱਠ ਤੇ ਪੈ ਜਾਵੇ, ਯਾਨੀ ਉਹਦੀ ਸ਼ਰਨ ਲੈ ਲਵੇ, ਕੇਹਰੀ ਸ਼ੇਰ ਜੋ ਹੈ, ਜਿਵੇਂ ਪਵਿੱਤਰ ਬਾਣੀ ਅੰਦਰ ਵੀ ਇਸ ਸੰਬੰਧ ਵਿੱਚ ਵਿਚਾਰ ਆਇਆ ਹੈ ਕਿ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾਲਤਾ ਕਰਦਾ ਤਾਂ ਉਸ ਮੌਕੇ ਤੇ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਸੈ। ਬਿਲਾਵਲ ਬਾਣੀ ਸਦਨੇ ਕੀ, ਕਹਿੰਦੇ ਨੇ ਕੋਈ ਵੀ ਪੁਰਸ਼, ਕੋਈ ਵੀ ਜਾਨਵਰ ਜੇਕਰ ਕਿਹੜੀ ਸ਼ੇਰ ਦੇ ਪਿੱਛੇ ਪੈ ਜਾਵੇ, ਯਾਨੀ ਉਹਦੀ ਸ਼ਰਨ ਤੇ ਚਲਿਆ ਜਾਵੇ, ਸ਼ੇਰ ਦੀ ਸ਼ਰਨ ਪੈ ਜਾਵੇ, ਤੇ ਸ਼ੇਰ ਜਿਸ ਦੀ ਪਿੱਠ ਦੇ ਉੱਪਰ ਆਪਣਾ ਹੱਥ ਰੱਖ ਦੇਵੇ, ਫਿਰ ਅੱਗੇ
ਜਗੀਰਦ ਬੁਝੋ ਮੇਸੋ ਆਹੂ ਗੁਜ਼ਰ।
ਤੇ ਕਹਿੰਦੇ ਨੇ ਫਿਰ ਨਗੀਰਦ ਬੁਝੋ ਮੇਸੋ ਆਹੂ ਗੁਜ਼ਰ, ਕਹਿੰਦੇ ਨੇ ਬੁਝੋ ਬੱਕਰਾ, ਵੱਡੇ ਵੱਡੇ ਬੱਕਰੇ। ਪਿਆਲਾ ਖੋ ਸ੍ਰੀ ਵਾਹ, ਕਾਫੀ ਤਕੜੇ, ਜਿਵੇਂ ਇੱਧਰ ਕੁੱਤੇ ਬੜੇ ਵੱਡੇ ਵੱਡੇ ਨੇ, ਔਰ ਆਮ ਲੋਕਾਂ ਨੇ ਰੱਖੇ ਹੋਏ ਨੇ, ਦੇਖ ਕੇ ਡਰ ਲੱਗਦਾ। ਪਿਆਲਾ ਖੋ ਸ੍ਰੀ ਵਾਹ, ਮਹਾਂਪੁਰਸ਼ ਅਮੂਮਨ ਕਾ ਬਹੁਤ ਦਫਾ ਜਾਂਦੇ ਸਨ ਮਾਲਪੁਰ ਵਾੜੀਆਂ ਦੇ ਨਜ਼ਦੀਕ ਹੀ ਗਣੇਸ਼ਪੁਰੇ, ਔਰ ਉੱਥੇ ਇੱਕ ਫਕੀਰ ਦਾ ਸਥਾਨ ਹੈ, ਬਾਬਾ ਲੱਖੋ ਜੀ ਉਹਨਾਂ ਨੂੰ ਕਹਿੰਦੇ ਸਨ। ਉੱਥੇ ਆਮ ਲੋਕ ਉਸ ਇਲਾਕੇ ਦੇ ਲੋਕ ਬੱਕਰਿਆਂ ਦੀ ਮੰਨਤ ਜਾ ਕੇ ਮੰਨਦੇ ਨੇ, ਬੱਕਰੇ ਚੜਾਉਂਦੇ ਨੇ, ਬੜੇ ਵੱਡੇ ਵੱਡੇ ਬੱਕਰੇ ਉੱਥੇ ਦੇਖਣ ਨੂੰ ਮਿਲਦੇ ਨੇ। ਬੁਝੋ, ਬੱਕਰਾ ਕੋਈ ਵੀ ਬੱਕਰਾ, ਮੇਸ਼ੋ ਭੇੜੀਆ ਭੇੜ, ਆਹੂ ਹਿਰਨ, ਕਹਿੰਦੇ ਨੇ ਫਿਰ ਸ਼ੇਰ ਦੇ ਸਾਹਮਣੇ ਸ਼ੇਰ ਦੀ ਜੋ ਸ਼ਰਨ ਪਿਆ ਹੈ, ਜਿਸ ਦੀ ਪਿੱਠ ਦੇ ਉੱਪਰ ਸ਼ੇਰ ਕਿਹੜੀ ਸ਼ੇਰ ਨੇ ਹੱਥ ਰੱਖ ਦਿੱਤਾ, ਕਹਿੰਦੇ ਨੇ ਉਸ ਜਾਨਵਰ ਨੂੰ ਨਾ ਕੋਈ ਬੱਕਰਾ, ਨਾ ਕੋਈ ਮੇਸ਼ੋ ਭੇੜ ਭੇਡੂ, ਨਾ ਆਹੂ ਹਰਨ ਗੁਜ਼ਰ ਅਗਾਂ ਉਹਦੇ ਸਾਹਮਣੇ ਹੋ ਕੇ ਲੰਘ ਕੇ ਉਹਨੂੰ ਗੀਰਦ ਪਕੜ ਨਹੀਂ ਸਕਦਾ। ਸ਼ੇਰ ਦੇ ਸਾਹਮਣੇ ਕੌਣ ਜਾਵੇ? ਕਿਸ ਤਰ੍ਹਾਂ ਹੌਸਲਾ ਪੈਂਦਾ ਕਿ ਸ਼ੇਰ ਦੇ ਸਾਹਮਣੇ ਜਾ ਕੇ ਕਿਸੇ ਪਸ਼ੂ ਨੂੰ ਨੁਕਸਾਨ ਪਹੁੰਚਾ ਸਕੇ? ਇਹ ਹੁਣ ਸ਼ੇਰ ਦੀ ਆਪਣੀ ਮਰਜ਼ੀ ਹੈ ਕਿ ਜਿਹੜਾ ਉਹਦੀ ਸ਼ਰਨ ਵਿੱਚ ਆਇਆ ਹੈ ਉਹਦੀ ਉਸਨੇ ਹਿਫਾਜ਼ਤ ਕਰਨੀ ਹੈ ਜਾਂ ਕਿ ਉਸ ਦਾ ਨੁਕਸਾਨ ਕਰਨਾ। ਪਰ ਜਿਹੜਾ ਸ਼ੇਰ ਦੇ ਪਾਸ ਚਲਾ ਗਿਆ, ਸ਼ੇਰ ਨੇ ਜਿਸ ਦੀ ਪਿੱਠ ਤੇ ਹੱਥ ਰੱਖ ਦਿੱਤਾ, ਇਹਨਾਂ ਵਿੱਚੋਂ ਕੋਈ ਬੱਕਰਾ, ਕੋਈ ਭੇੜ ਜਾਂ ਭੇੜੀਆ, ਆਹੋ ਕੋਈ ਹਿਰਨ, ਦੋ ਸਿੰਘਾਂ ਵਾਲਾ ਹੋਵੇ ਜਾਂ 12 ਸਿੰਘਾਂ ਵਾਲਾ ਹੋਵੇ, ਉਹ ਵੀ ਹਿਰਨ ਦੀ ਇੱਕ ਜਾਤੀ ਹੈ, ਭਾਵੇਂ ਉਹ 12 ਸਿੰਘਾਂ ਵਾਲਾ ਹੋਵੇ ਜਾਂ 2 ਸਿੰਘਾਂ ਵਾਲਾ ਹੋਵੇ, ਇਹਨਾਂ ਵਿੱਚੋਂ ਭੇੜੀਏ ਵਿੱਚੋਂ, ਬੱਕਰੇ ਵਿੱਚੋਂ, ਹਿਰਨ ਵਿੱਚੋਂ ਕੋਈ ਵੀ ਦਲੇਰ ਹੋ ਕੇ ਉਹਦੇ ਸਾਹਮਣੇ ਗੁਜ਼ਰ ਕੇ, ਸਾਹਮਣੇ ਲੰਘ ਕੇ, ਉਹਦੇ ਸਨਮੁਖ ਹੋ ਕੇ, ਕਹਿੰਦੇ ਨੇ ਉਸ ਜਾਨਵਰ ਨੂੰ ਨਾ ਗੀਰਦ ਪਕੜ ਨਹੀਂ ਸਕੇਗਾ, ਉਹਨੂੰ ਆਪਣੀ ਗ੍ਰਿਫਤ ਵਿੱਚ ਨਹੀਂ ਲੈ ਸਕੇਗਾ। ਪੁਰਾਣੇ ਬਜ਼ੁਰਗ ਕਹਿੰਦੇ ਨੇ, ਅੱਜ ਵੀ ਸਿਆਣਿਆਂ ਦੀ ਕਹਾਵਤ ਹੈ, ਸ਼ੇਰ ਦੇ ਮੁੱਖ ਵਿੱਚੋਂ ਕਿਹੜਾ ਹੈ ਜਿਹੜਾ ਮਾਸ ਕੱਢ ਲਵੇ? ਸ਼ੇਰ ਦੀਆਂ ਦਾਣਾਂ ਵਿੱਚੋਂ ਫਸਿਆ ਹੋਇਆ ਮਾਸ ਕੱਢਣ ਦੀ ਜਿਵੇਂ ਕਿਸੇ ਦੀ ਸਮਰੱਥਾ ਨਹੀਂ ਹੈ, ਔਰੰਗਜ਼ੇਬ ਇਸੇ ਤਰ੍ਹਾਂ ਜਿਸ ਮਨੁੱਖ ਨੇ ਆਪਣੇ ਆਪ ਨੂੰ ਵਾਹਿਗੁਰੂ ਦੀ ਸ਼ਰਨ ਵਿੱਚ ਸਮਰਪਿਤ ਕਰ ਦਿੱਤਾ, ਵਾਹਿਗੁਰੂ ਦੀ ਸ਼ਰਨ ਵਿੱਚ ਅਰਪਣ ਕਰ ਦਿੱਤਾ, ਔਰ ਜਿਸ ਦੀ ਪਿੱਠ ਉੱਪਰ ਸਮਰੱਥ ਗੁਰੂ ਸਿਰ ਹੱਥ ਧਰੇ ਆਓ ਸੋਈਏ ਮਹੱਲੇ ਚੌਥੇ ਕੇ, ਜਿਸ ਦੀ ਪਿੱਠ ਉੱਪਰ ਗੁਰੂ ਨੇ ਹੱਥ ਰੱਖ ਦਿੱਤਾ, ਫਿਰ ਕਹਿੰਦੇ ਨੇ ਕਿ ਤੇਰੇ ਜਿਹੜੇ ਅਹਲਕਾਰ ਨੇ, ਜਿਹੜੇ ਭੇਡਾਂ ਵਰਗੇ ਨੇ, ਜਿਹੜੇ ਲੋਕਾਂ ਦਾ ਮਾਲ ਖਾ ਖਾ ਕੇ ਬੱਕਰਿਆਂ ਵਾਂਗ ਪਲੇ ਹੋਏ ਨੇ, ਜਿਨ੍ਹਾਂ ਤੋਂ ਉੱਠਿਆ ਨਹੀਂ ਜਾਂਦਾ, ਜਿਨ੍ਹਾਂ ਤੋਂ ਚੱਲਿਆ ਨਹੀਂ ਜਾਂਦਾ, ਜਿਹੜੇ ਹਰਨਾਂ ਵਾਂਗ ਰਿਸ਼ਵਤ ਲੈਂਦੇ ਨੇ, ਚਾਲਾਕੀਆਂ ਕਰਦੇ ਨੇ, ਲੋਕਾਂ ਨਾਲ ਹੇਰਾ ਫੇਰੀ ਕਰਦੇ ਨੇ, ਉਹਨਾਂ ਸਭਨਾਂ ਵਿੱਚੋਂ, ਉਹਨਾਂ ਸਭਨਾਂ ਦੀ ਤੇਰੇ ਸਮੇਤ ਕੋਈ ਤਾਕਤ ਨਹੀਂ ਜਿਹੜੀ ਵਾਹਿਗੁਰੂ ਦੀ ਸ਼ਰਨ ਵਿੱਚੋਂ ਮੈਨੂੰ ਪਕੜ ਲਵੇ, ਮੈਨੂੰ ਗ੍ਰਿਫਤਾਰ ਕਰ ਲਵੇ। ਭਾਵੇਂ ਸੈਦ ਖਾਨ ਨੇ ਪ੍ਰਤਿਗਿਆ ਕੀਤੀ ਸੀ, ਮੈਂ ਖਾਵਾਂ ਕਸਮ ਕੁਰਾਨੋ ਨਾਲ ਈਮਾਨ ਦੇ, ਮੈਂ ਗੜ ਅਨੰਦਪੁਰ ਢਾਵਾਂ ਜਾਂ ਖਾਕ ਮਿਲਾ ਦਿਆਂ, ਗੋਬਿੰਦ ਸਿੰਘ ਪਕੜ ਲਿਆਵਾਂ ਜਾਂ ਮਾਰ ਮੁਕਾ ਦਿਆਂ। ਸੋਹਣ ਸਿੰਘ ਜੀ ਸੀਤਲ ਪਿਆਰ ਲੱਖੋ ਸ੍ਰੀ ਵਾਹ। ਪਰ ਇੱਕ ਸੈਦ ਖਾਨ ਦੀ ਗੱਲ ਹੀ ਨਹੀਂ, ਕਿਤਨੇ ਲੋਕਾਂ ਦੀ ਕੋਸ਼ਿਸ਼ ਸੀ ਸ਼ਾਹ ਮੈਨੂੰ ਗ੍ਰਿਫਤਾਰ ਕਰਨ ਦੀ, ਮੈਨੂੰ ਮਿਟਾਉਣ ਦੀ, ਮਗਰ ਜਿਹੜੇ ਮਿਟਾਉਣ ਵਾਲੇ ਸਨ ਉਹ ਖੁਦ ਮਿਟ ਜਾਂਦੇ ਨੇ। ਦੁਨੀਆਂ ਦੀ ਇੱਕ ਹਿਸਟਰੀ ਹੈ, ਜੋ ਕਿਸੇ ਨੂੰ ਵਡਿਆਉਂਦਾ, ਜੋ ਕਿਸੇ ਨੂੰ ਉੱਚਾ ਉਠਾਉਂਦਾ ਤੇ ਸੰਸਾਰ ਉਹਨੂੰ ਉੱਚਿਆਂ ਉਠਾ ਦਿੰਦਾ, ਇਹ ਵਕਤ ਉਹਨੂੰ ਵਡਿਆ ਦਿੰਦਾ ਜੋ ਦੂਸਰਿਆਂ ਨੂੰ ਵਡਿਆਏ, ਤੇ ਜਿਹੜਾ ਕਿਸੇ ਨੂੰ ਮਿਟਾਉਣਾ ਚਾਹੁੰਦਾ ਉਹ ਖੁਦ ਮਿਟ ਜਾਂਦਾ, ਉਹ ਖੁਦ ਨਾਸ਼ ਹੋ ਜਾਂਦਾ। ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਦੀ ਹੋਰ ਉਲੰਘਣਾ ਕਰਦਿਆਂ ਹੋਇਆਂ ਸਿਰਫ ਇੰਨੀ ਬੇਨਤੀ ਕਰਾਂਗਾ ਕਿ ਵਕਤ ਆਉਂਦਾ ਹੈ, ਸਮਾਂ ਆਉਂਦਾ ਹੈ ਜਦੋਂ ਮਿਟਾਉਣ ਵਾਲੇ ਮਿਟ ਜਾਂਦੇ ਨੇ, ਕਿਸੇ ਦੀ ਸਲਾਮਤੀ ਤੇ ਕਾਇਮੀ ਰੱਖਣ ਵਾਲੇ ਸਲਾਮਤ ਰਹਿ ਜਾਂਦੇ ਨੇ। ਨਾ ਗੋਰੇ ਸਿਕੰਦਰ ਹੈ ਨਾ ਕਬਰੇ ਦਾਰਾ, ਮਿਟੇ ਜਹਾਂ ਮਿਟੇ ਨਾਮੀਓ ਕੇ ਨਿਸ਼ਾਂ ਕੈਸੇ ਕੈਸੇ। ਨਾ ਗੋਰੇ ਸਿਕੰਦਰ ਹੈ ਨਾ ਕਬਰੇ ਦਾਰਾ, ਮਿਟੇ ਨਾਮੀਓ ਕੇ ਨਿਸ਼ਾਂ ਕੈਸੇ ਕੈਸੇ। ਨਾ ਅੱਜ ਸਿਕੰਦਰ ਦੀ ਕਬਰ ਦਾ ਪਤਾ ਲੱਗਦਾ ਹੈ, ਨਾ ਦਾਰਾ ਦੀ ਕਬਰ ਦੀ ਕਿਸੇ ਨੂੰ ਕੋਈ ਖਬਰ ਹੈ। ਇਸ ਦੁਨੀਆਂ ਤੋਂ ਵੱਡੇ ਵੱਡੇ ਨਾਮੀ ਗ੍ਰਾਮੀ ਲੋਕਾਂ ਦੇ ਦੇਖੋ ਕਿਸ ਤਰ੍ਹਾਂ ਨਾਮ ਮਿਟਦੇ ਜਾਂਦੇ ਨੇ, ਔਰ ਕਿਵੇਂ ਮਿਟ ਗਏ ਨੇ, ਔਰ ਮਿਟਦੇ ਰਹਿੰਦੇ ਨੇ। ਇਸ ਲਈ ਤੇਰੇ ਵਰਗੇ ਕਿਤਨੇ ਲੋਕ ਵੀ ਯਤਨ ਕਰਨ ਪਰ ਮੇਰਾ ਕੁਝ ਵਿਗਾੜ ਨਹੀਂ ਸਕਦੇ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ ਜੋ ਸਿੰਘ ਹੈ, ਜੋ ਸ਼ੇਰ ਤੋਂ ਵੀ ਮਹਾਨ ਹੈ, ਕਿਉਂਕਿ ਭਾਈ ਸਾਹਿਬ ਗੁਰਦਾਸ ਜੀ ਵੀ ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਤੀਰ ਧਰੋਆ। ਭਾਈ ਸਾਹਿਬ ਭਾਈ ਗੁਰਦਾਸ ਜੀ